சர்வசீலம் மமங்கீலம் சர்வபாவுனேமம் பாவனம் சர்வகர்த்தவே மமங்கர்த்தா நானகே லேப் சேப் நாலிபியதே முகுச்சரே சாஸ்தர் கட்டே பிங்கு கிரஞ்சடு ஜாயே அந்த லக்கே பந்தரோ சுனே ஜோ கால கிருபாகராயே. சன்மானயோக குரு ரூப் ஜியோ, குருதேவ் தி ஃபதே பிரவான் கர்ணே, வாஹிரு ஜி கா ஹால்சா, வாஹிரு ஜி கி ஃபதே. ਮਨੁੱਖ ਦੀ ਅਨੰਤ ਕਾਲ ਤੋਂ ਇਹ ਤਲਾਸ਼ ਰਹੀ ਹੈ ਕੋਈ ਐਸੀ ਦੁਨੀਆ ਹੋਵੇ ਜਿੱਥੇ ਸਦੀਵੀ ਆਨੰਦ ਹੋਵੇ, ਸਦੀਵੀ ਸੁੱਖ ਹੋਵੇ, ਸਦੀਵੀ ਜੀਵਨ ਹੋਵੇ, ਹਮੇਸ਼ਾ ਦੀ ਤੰਦਰੁਸਤੀ ਹੋਵੇ, ਹਮੇਸ਼ਾ ਦਾ ਰਸ ਉਮੰਗ ਅਤੇ ਤਰੰਗ ਹੋਵੇ, ਇਸ ਵਿੱਚ ਕਦੀ ਵਿਘਨ ਨਾ ਪਵੇ, ਇਸ ਵਿੱਚ ਕਦੀ ਘਾਟਾ ਨਾ ਹੋਵੇ, ਇਹ ਸਦੀਆਂ ਤੋਂ ਮਨੁੱਖ ਦੀ ਤਲਾਸ਼ ਰਹੀ ਹੈ। ਔਰ ਮਨੁੱਖ ਨੇ ਹਰ ਪਹਿਲੂ ਨਾਲ ਇਸ ਅਮਰ ਤੱਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਕਰੀਬਨ ਕਰੀਬਨ ਸੰਸਾਰਿਕ ਢੰਗ ਨਾਲ ਜਿਨ੍ਹਾਂ ਨੇ ਤਲਾਸ਼ ਕੀਤੀ, ਬੈਰੂਨੀ ਰੂਪ ਵਿੱਚ ਜਿਨ੍ਹਾਂ ਨੇ ਖੋਜ ਕੀਤੀ, ਉਹਨਾਂ ਦੇ ਪੱਲੇ 'ਤੇ ਕੁਛ ਨਹੀਂ ਪਿਆ, ਮਾਯੂਸ ਰਹੇ। ਪਰ ਜਿਨ੍ਹਾਂ ਨੇ ਆਪਣੀ ਬਿਰਤੀ ਦਾ ਪ੍ਰਵਾਹ ਅੰਤਰਮੁਖੀ ਕੀਤਾ, ਉਹਨਾਂ ਨੇ ਬੁਲੰਦ ਬਾਂਗ ਇਹ ਗੱਲ ਆਖੀ ਕਿ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਪਾਤਸ਼ਾਹ ਕਹਿੰਦੇ ਨੇ ਅਸੀਂ ਆਪਣਾ ਘਰ ਉੱਥੇ ਬਣਾਇਆ ਹੈ ਜਿੱਥੇ ਮੌਤ ਨਹੀਂ ਹੈ, ਜਿੱਥੇ ਬੁਢੇਪਾ ਨਹੀਂ ਹੈ, ਜਿੱਥੇ ਜੰਮਣਾ ਨਹੀਂ ਹੈ, ਜਿੱਥੇ ਦੁੱਖ ਨਹੀਂ ਹੈ। ਨਾਨਕ ਬੱਧਾ ਘਰ ਤਾਂ ਅਸੀਂ ਉਸ ਥਾਂ ਦੇ ਉੱਤੇ ਆਪਣਾ ਮਕਾਨ ਬਣਾਇਆ, ਆਪਣੀ ਰਿਹਾਇਸ਼ ਕੀਤੀ ਹੈ, ਆਪਣਾ ਘਰ ਬਣਾਇਆ। ਕਿੱਥੇ? ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਮੌਤ ਨਹੀਂ ਹੈ, ਜਿੱਥੇ ਮੁੜ ਕੇ ਜੰਮਣਾ ਨਹੀਂ ਹੈ, ਜਿੱਥੇ ਬੁਢੇਪਾ ਨਹੀਂ ਹੈ। ਜ਼ਮੀਨ ਦੇ ਉੱਤੇ ਅਸੀਂ ਕਿਹੜੀ ਥਾਂ ਲੱਭਾਂਗੇ ਜਿੱਥੇ ਮਨੁੱਖ ਬੁੱਢਾ ਨਹੀਂ ਆਉਂਦਾ, ਜਿੱਥੇ ਬੰਦਾ ਮਰਦਾ ਨਹੀਂ, ਜਿੱਥੇ ਬੰਦਾ ਦੁਖੀ ਨਹੀਂ ਹੋਵੇ, ਜਿੱਥੇ ਮੁੜ ਕੇ ਜੰਮਣਾ ਨਾ ਹੋਵੇ। ਜ਼ਮੀਨ ਦੇ ਉੱਤੇ ਐਸੀ ਕੋਈ ਥਾਂ ਨਹੀਂ। ਹਰ ਸ਼ਹਿਰ ਦੇ 'ਚ, ਹਰ ਮੁਲਕ ਦੇ 'ਚ, ਹਰ ਕਸਬੇ ਦੇ 'ਚ, ਜ਼ਮੀਨ ਦੇ ਹਰ ਖਿੱਤੇ ਵਿੱਚ ਮਨੁੱਖ ਕਿਧਰੇ ਵੀ ਰਵੇ, ਬੁਢੇਪਾ ਆ ਜਾਂਦਾ, ਮੌਤ ਆ ਜਾਂਦੀ ਹੈ, ਰੋਗ ਆ ਜਾਂਦੇ ਨੇ, ਸੋਗ ਆ ਜਾਂਦੇ ਨੇ, ਪਰੇਸ਼ਾਨੀਆਂ ਆ ਜਾਂਦੀਆਂ ਨੇ। ਰੂਹੇ ਜ਼ਮੀਨ ਦੇ ਚੱਪੇ ਚੱਪੇ ਵਿੱਚ ਮਨੁੱਖ ਰੋਗੀ ਹੈ, ਸੋਗੀ ਹੈ। ਔਰ ਬੁਢੇਪੇ ਨੂੰ ਗੁਰਬਾਣੀ ਨੇ ਇੱਕ ਰੋਗ ਕਿਹਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਹੋਰ ਰੋਗਾਂ ਦਾ ਹੋਣਾ ਤੇ ਇੱਕ ਪਾਸੇ, ਬੁਢੇਪਾ ਸਵੈਮ ਇੱਕ ਰੋਗ ਹੈ, ਸਵੈਮ ਇੱਕ ਬਿਮਾਰੀ ਹੈ। ਜਬ ਲਗ ਬਿਕਲ ਬਹੀ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ। ਸਾਹਿਬਾਂ ਦਾ ਇੱਥੇ ਫਰਮਾਨ ਕਿ ਬੁੱਢੇ ਹੋਣ ਤੋਂ ਪਹਿਲੇ, ਕਿਉਂਕਿ ਬੁਢੇਪਾ ਇੱਕ ਰੋਗ ਹੈ, ਇੱਕ ਵਿਖਾਦ ਹੈ, ਇਸ ਤੋਂ ਪਹਿਲੇ ਭਜਨ ਕਰ ਲੈ, ਇਸ ਤੋਂ ਪਹਿਲੇ ਪਰਮਾਤਮਾ ਨਾਲ ਜੁੜ ਜਾ। ਜਦਕਿ ਮਨੁੱਖ ਦੀ ਮਨੋਤ ਐਸੇ ਹੈ ਕਿ ਜਵਾਨੀ ਅਤੇ ਬਚਪਨਾ ਸੰਸਾਰ ਦੇ ਕੰਮਾਂ 'ਚ ਬਤੀਤ ਕਰਨਾ, ਜਦ ਬੁੱਢੇ ਹੋਵਾਂਗੇ ਤਦ ਗੁਰਦੁਆਰੇ ਦੀ ਰੌਣਕ ਬਣਾਂਗੇ, ਤਦ ਭਜਨ ਬੰਦਗੀ ਕਰਾਂਗੇ। ਅਤੇ ਸਾਹਿਬ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ। ਜਿਤਨੇ ਚਿਰ ਤੱਕ ਤੈਨੂੰ ਬੁਢੇਪੇ ਦਾ ਰੋਗ ਨਹੀਂ ਆਇਆ, ਉਸ ਤੋਂ ਪਹਿਲੇ ਉਸ ਸਾਰੰਗ ਪਾਣ ਦਾ ਚਿੰਤਨ ਕਰ ਲੈ, ਅਤੇ ਐਸੀ ਥਾਂ 'ਤੇ ਆਪਣਾ ਘਰ ਬਣਾ ਲੈ ਜਿੱਥੇ ਬੁਢੇਪਾ ਆਉਂਦਾ ਹੀ ਨਹੀਂ, ਜਿੱਥੇ ਮੌਤ ਆਉਂਦੀ ਨਹੀਂ, ਜਿੱਥੇ ਮੁੜ ਕੇ ਜੰਮਣਾ ਹੁੰਦਾ ਹੀ ਨਹੀਂ। ਐਸੀ ਦੁਨੀਆ ਕਿੱਥੇ ਹੈ? ਐਸੀ ਥਾਂ ਕਿਸ ਢੰਗ ਨਾਲ ਤਲਾਸ਼ ਕਰੀਏ? ਗੁਰਬਾਣੀ ਤੋਂ ਪੁੱਛੀਏ, ਪਾਤਸ਼ਾਹ ਨਾਮ ਜਪਣ ਦੇ ਨਾਲ ਕੀ ਕੁਛ ਪ੍ਰਾਪਤ ਹੋ ਜਾਂਦਾ, ਉਸ ਦੁਨੀਆਂ ਵਿੱਚ ਕੀ ਕੁਛ ਹੈ? ਉਸ ਦੁਨੀਆਂ ਦੀ ਸਾਜ਼ੋ ਸਮੱਗਰੀ ਦਾ ਜ਼ਿਕਰ ਕਰੋ ਜੋ ਨਾਮ ਜਪਣ ਤੋਂ ਬਾਅਦ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਤੋ ਸਤਿਗੁਰਾਂ ਨੇ ਅਤੇ ਦੇਸ਼ ਦੇ ਹੋਰ ਸੰਤ ਮਨ ਅਤੇ ਗੁਣੀ ਗਿਆਨੀਆਂ ਨੇ ਐਸਾ ਫਰਮਾਨ ਕੀਤਾ ਹੈ ਕਿ ਉੱਥੇ ਹੈ ਕੀ ਇਹ ਤਾਂ ਨਾ ਪੁੱਛੋ, ਪਰ ਉੱਥੇ ਕੀ ਨਹੀਂ ਹੈ ਇਹ ਦੱਸਾਂਗੇ। ਉੱਥੇ ਹੈ ਕਿ ਇਸ ਬਾਰੇ ਦੁਨੀਆਂ ਦੇ ਕਰੀਬਨ ਕਰੀਬਨ ਸਾਰੇ ਰਿਸ਼ੀ ਮੁਨੀ ਖਾਮੋਸ਼ ਨੇ, ਉਹਨੂੰ ਅਕਥ ਕਥਾ ਕਹਿ ਦਿੱਤਾ। ਜੇ ਉਸ ਦੁਨੀਆਂ ਨੂੰ ਜਾਣ ਵੀ ਲਿਆ ਤਾਂ ਵੀ ਬਿਆਨ ਕਰਨ ਤੋਂ ਆਪਣੀ ਅਸਮਰਥਾ ਪ੍ਰਗਟ ਕਰ ਦਿੱਤੀ ਹੈ। ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ, ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਈ। ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਿ ਮੈਂ ਉਸ ਦੁਨੀਆਂ ਦੇ ਬਾਰੇ ਕੁਛ ਨਹੀਂ ਕਹਿ ਸਕਦਾ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ, ਮੈਂ ਕਿਸ ਤਰ੍ਹਾਂ ਉਸਦਾ ਬਖਾਨ ਕਰਾਂ, ਮੇਰੇ ਕਹਿਣੇ ਵਿੱਚ ਨਹੀਂ ਆਉਂਦਾ, ਉਹ ਮੇਰੇ ਵਰਣਨ ਵਿੱਚ ਨਹੀਂ ਆਉਂਦਾ, ਮੇਰੀ ਕਥਨੀ ਵਿੱਚ ਨਹੀਂ ਆਉਂਦਾ, ਮੇਰੀ ਕਥਨੀ ਸੀਮਾ ਵਿੱਚ ਹੈ ਉਹ ਅਸੀਮ ਹੈ, ਮੇਰੀ ਜ਼ਬਾਨ ਦੀ ਸੀਮਾ ਹੈ ਉਹ ਅਸੀਮ ਹੈ, ਉਹ ਹਦੂਦ ਬੰਦੀ ਵਿੱਚ ਨਹੀਂ ਆਉਂਦਾ, ਉਹ ਪਕੜ ਵਿੱਚ ਨਹੀਂ ਆਉਂਦਾ। ਤੋ ਉੱਥੇ ਕੀ ਨਹੀਂ ਹੈ ਐਸਾ ਤਾਂ ਭਗਤਾਂ ਨੇ ਦੱਸਿਆ, ਐਸਾ ਤਾਂ ਗੁਰੂਆਂ ਨੇ ਦੱਸਿਆ, ਪਰ ਉਸ ਦੁਨੀਆਂ ਵਿੱਚ ਹੈ ਕਿ ਇਸ ਬਾਰੇ ਸਾਰੇ ਖਾਮੋਸ਼, ਸਾਰੇ ਹੀ ਚੁੱਪ ਨੇ। ਉਹਨਾਂ ਦੀ ਖਾਮੋਸ਼ੀ ਦੱਸਦੀ ਹੈ ਕਿ ਕਥਨ ਸ਼ਕਤੀ ਤੋਂ ਕੋਈ ਅੱਗੇ ਦੀ ਦੁਨੀਆ ਇਹਨਾਂ ਨੂੰ ਪ੍ਰਾਪਤ ਹੋਈ ਹੈ। ਪਾਤਸ਼ਾਹ ਕਹਿੰਦੇ ਨੇ ਉੱਥੇ ਇਹ ਕੁਛ ਨਹੀਂ ਹੈ ਕਿ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਮੌਤ ਨਹੀਂ ਹੈ, ਜਿੱਥੇ ਜੰਮਣਾ ਨਹੀਂ ਹੈ, ਜਿੱਥੇ ਬੁਢੇਪਾ ਨਹੀਂ ਹੈ। ਦਰਅਸਲ ਇਹ ਜੀਵਨ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਇਹ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ, ਔਰ ਜਿਸ ਦਿਨ ਪਰਮ ਜੀਵਨ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਮੌਤ ਤੋਂ ਰਹਿਤ ਹੋ ਜਾਂਦਾ ਹੈ, ਬੁਢੇਪੇ ਤੋਂ ਰਹਿਤ ਹੋ ਜਾਂਦਾ ਹੈ। ਇਸ ਵਾਸਤੇ ਇਸ ਜੀਵਨ ਨੂੰ ਅਨੇਕਾਂ ਰੂਪਾਂ ਵਿੱਚ ਗੁਰਬਾਣੀ ਨੇ ਪੇਸ਼ ਕੀਤਾ। ਭਗਤ ਕਬੀਰ ਕਹਿੰਦੇ ਨੇ ਇਹ ਜੀਵਨ ਇੱਕ ਤੰਤੀ ਸਾਜ਼ ਹੈ। ਹੁਣ ਤੰਤੀ ਸਾਜ਼ ਨੂੰ ਵਜਾਉਣਾ ਬੜਾ ਬਿਖਮ ਹੈ, ਤਾਰਾਂ ਬਹੁਤੀਆਂ ਕੱਸ ਦੇਈਏ ਤਾਂ ਸੁਰ ਇਤਨੀ ਉੱਚੀ ਹੋ ਜਾਂਦੀ ਹੈ ਗਾਉਣਾ ਬਹੁਤ ਔਖਾ ਹੋ ਜਾਂਦਾ, ਤਾਰਾਂ ਬਹੁਤ ਢਿੱਲੀਆਂ ਕਰ ਦੇਈਏ ਤੇ ਸੰਗੀਤ ਉਂਝ ਨਹੀਂ ਨਿਕਲਦਾ। ਤੰਤੀ ਸਾਜ਼ ਨੂੰ ਸੁਰ ਦੇ ਚ ਕਰਨਾ ਵੀ ਬਹੁਤ ਔਖਾ ਹੈ, ਵਜਾਉਣਾ ਤੇ ਔਖਾ ਹੈ ਸੁਰ ਦੇ ਚ ਕਰਨਾ ਵੀ ਬਹੁਤ ਔਖਾ ਹੈ ਤਾਰਾਂ ਵਾਲੇ ਸਾਜ਼ ਨੂੰ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਵਜਾਉਣ ਦੀ ਜਾਚ ਤੇ ਬੰਦੇ ਨੂੰ ਨਹੀਂ ਆਈ, ਬੰਦੇ ਨੇ ਤਾਰਾਂ ਤੋੜ ਕੇ ਰੱਖ ਦਿੱਤੀ। ਕਬੀਰ ਜੋ ਹਮ ਜੰਤ ਬਜਾਵ ਤੇ ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ। ਇਸ ਤੰਤੀ ਸਾਜ਼ ਦੀਆਂ ਤਾਰਾਂ ਟੁੱਟ ਗਈਆਂ, ਟੂਟੀ ਤੰਤ ਨਾ ਬਜੇ ਰਬਾਬ, ਭੂਲ ਬਿਗਾਰਿਓ ਆਪਣਾ ਕਾਜ। ਭਗਤ ਕਬੀਰ ਜੀ ਮਹਾਰਾਜ ਸਵਾਸਾਂ ਦੀ ਇਹ ਡੋਰੀ ਨੂੰ ਤਾਰਾਂ ਆਖਿਆ, ਔਰ ਇਹ ਜੀਵਨ ਇੱਕ ਤੰਤੀ ਸਾਜ਼ ਹੈ। ਕਬੀਰ ਕਹਿੰਦੇ ਇਹਦੇ ਚੋਂ ਰੱਬੀ ਸੰਗੀਤ ਕੱਢ, ਜਿਵੇਂ ਤਾਰ ਦੇ ਚੋਂ ਨਗਮਾ ਨਿਕਲਦਾ ਹੈ, ਹਰ ਸਵਾਸ ਦੇ ਚ ਪ੍ਰਭੂ ਦਾ ਚਿੰਤਨ ਕੱਢ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਹਰ ਦਮ ਦੀ ਤਾਰ ਦੇ ਚੋਂ ਤੂੰ ਪ੍ਰਭੂ ਦੀ ਧੁਨ ਅਲਾਪ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਜ਼ਫਰਨਾਮੇ ਚ, ਲਬਾ ਲੱਭੇ ਕੁੰ ਦਮ ਬਦਮ ਨੋਸ਼ ਕੁੰ, ਗਮੇ ਹਰ ਦੋ ਆਲਮ ਫਰਾਮੋਸ਼ ਕੁੰ, ਐ ਔਰੰਗਜ਼ੇਬ ਇਹ ਦਮ ਇਹ ਪ੍ਰਮਾਤਮਾ ਦੀ ਤਰਫੋਂ ਮਿਲੇ ਹੋਏ ਪਿਆਲੇ ਨੇ, ਪਰ ਇਹ ਪਿਆਲੇ ਤੇਰੇ ਕੋਲ ਖਾਲੀ ਨੇ, ਤੂੰ ਇਹਦੇ ਚ ਖੁਦਾ ਦੇ ਨਾਮ ਦਾ ਅੰਮ੍ਰਿਤ ਪਾ ਔਰ ਇਸਨੂੰ ਪੀ, ਪਿਆਲੇ ਤੇਰੇ ਖਾਲੀ ਨੇ, ਖੜਕਦੇ ਪਏ ਨੇ, ਬਹੁਤੇ ਹੀ ਖੜਕਦੇ ਪਏ ਨੇ। ਲਬਾ ਲੱਭੇ ਕੁੰ ਦਮ ਬਦਮ ਨੋਸ਼ ਕੁੰ, ਗਮੇ ਹਰ ਦੋ ਆਲਮ ਫਰਾਮੋਸ਼ ਕੁੰ, ਜੇ ਦੋ ਜਹਾਨਾਂ ਦੇ ਗਮ ਤੋਂ ਤੂੰ ਬਚਣਾ ਚਾਹੁੰਦਾ ਤਾਂ ਸਵਾਸਾਂ ਦੇ ਪਿਆਲੇ ਵਿੱਚ ਰੱਬ ਦੀ ਯਾਦ ਦਾ ਅੰਮ੍ਰਿਤ ਪਾ। ਕਬੀਰ ਕਹਿੰਦੇ ਨੇ ਇਹ ਦਮ ਇਹ ਸਵਾਸ ਇਹ ਤਾਰਾਂ ਨੇ, ਸਰੀਰ ਰੂਪੀ ਸਾਜ਼ ਨੂੰ ਲੱਗੀਆਂ ਹੋਈਆਂ, ਇਹਦੇ ਚੋਂ ਰੱਬੀ ਸੰਗੀਤ ਕੱਢ। ਪਰ ਕਬੀਰ ਕਹਿੰਦੇ ਅਕਸਰ ਲੋਕ ਇਹਨਾਂ ਤਾਰਾਂ ਨੂੰ ਤੋੜ ਛੱਡਦੇ ਨੇ, ਜ਼ਿੰਦਗੀ ਕਦੀ ਸੁਰ ਦੇ 'ਚ ਨਹੀਂ ਆਉਂਦੀ, ਤਾਰਾਂ ਟੁੱਟ ਜਾਂਦੀਆਂ ਨੇ, ਸੰਗੀਤ ਨਿਕਲਣ ਤੋਂ ਪਹਿਲੇ ਸਾਜ਼ ਦਾ ਅੰਤ ਹੋ ਜਾਂਦਾ, ਸੰਗੀਤ ਦੇ ਜਨਮ ਦੇਣ ਤੋਂ ਪਹਿਲੇ ਸਾਜ਼ ਟੁੱਟ ਜਾਂਦਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਜੀਵਨ ਨੂੰ ਇੱਕ ਜ਼ੀਨਾ ਕਹਿੰਦੇ ਨੇ, ਪੌੜੀ ਕਹਿੰਦੇ ਨੇ, ਅਤੇ ਕੁਦਰਤੀ ਗੱਲ ਹੈ ਪੌੜੀ ਚੜ੍ਹਨ ਵਾਸਤੇ ਬਣਾਈ ਜਾਂਦੀ, ਉੱਪਰ ਚੜ੍ਹਨ ਵਾਸਤੇ, ਪਹੁੰਚਣ ਵਾਸਤੇ। ਸਾਹਿਬ ਕਹਿੰਦੇ ਨੇ ਇਹ ਜੀਵਨ ਇੱਕ ਪੌੜੀ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ, ਈਸ਼ਵਰ ਤੱਕ ਪਹੁੰਚਣ ਵਾਸਤੇ, ਔਰ ਇਹ ਪੌੜੀ ਹਰ ਇੱਕ ਨੂੰ ਮਿਲੀ ਹੋਈ, ਇਹ ਜ਼ੀਨਾ ਹਰ ਇੱਕ ਨੂੰ ਮਿਲਿਆ ਹੋਇਆ ਹੈ। ਫਿਰ ਸਤਿਗੁਰ ਐਸਾ ਵੀ ਫਰਮਾਨ ਕਰਦੇ ਨੇ ਕਿ ਇਸ ਪੌੜੀ 'ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ, ਅਬ ਕੇ ਛੁਟਕੇ ਠੌਰ ਨਾ ਠਾਉ। ਜੇ ਇਸ ਪੌੜੀ ਤੋਂ ਤੂੰ ਅਦਕੀ ਥਿੜਕਿਆ ਤਾਂ ਮੁੜ ਕੇ ਪੌੜੀ ਕੋਈ ਨਹੀਂ ਲੱਭਣੀ। ਪਸ਼ੂ ਜੂਨਾਂ ਵੀ ਹਨ, ਪੰਛੀਆਂ ਦੀ ਜੂਨਾਂ ਵੀ ਹਨ, ਪੌੜੀਆਂ ਨਹੀਂ ਚੜ੍ਹ ਨਹੀਂ ਸਕਦੇ, ਵਿਕਾਸ ਨਹੀਂ ਕਰ ਸਕਦੇ, ਤਰੱਕੀ ਨਹੀਂ ਕਰ ਸਕਦੇ। ਰੁਕੀ ਹੋਈ ਜ਼ਿੰਦਗੀ ਹੈ, ਬੱਝੀ ਹੋਈ ਜ਼ਿੰਦਗੀ। ਮਨੁੱਖ ਅਗਾਂਹ ਜਾ ਸਕਦਾ ਹੈ ਕਿਉਂਕਿ ਮਨੁੱਖਾ ਤਨ ਇੱਕ ਸੀੜੀ ਹੈ, ਇਹਦੇ ਉੱਤੇ ਬੰਦਾ ਚੜ੍ਹ ਸਕਦਾ ਹੈ ਔਰ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਜਦ ਵੀ ਕੋਈ ਪਰਮਾਤਮਾ ਤੱਕ ਪਹੁੰਚਿਆ ਹੈ ਇਹ ਮਨੁੱਖੀ ਜ਼ੀਨੇ ਦੇ ਰਸਤੇ 'ਤੇ ਪਹੁੰਚਿਆ, ਹੋਰ ਕੋਈ ਜ਼ੀਨੇ ਨਹੀਂ, ਹੋਰ ਕੋਈ ਪੌੜੀ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਸ ਪੌੜੀ 'ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਂਦਾ। ਫਿਰ ਸਾਹਿਬ ਐਸਾ ਵੀ ਕਹਿੰਦੇ ਨੇ ਇਹ ਜੀਵਨ ਅਤੇ ਜਨਮ ਇੱਕ ਪਦਾਰਥ ਹੈ, ਮਨੁੱਖ ਆਪਣੀ ਜ਼ਿੰਦਗੀ ਦੇ ਅਨੰਤ ਪਦਾਰਥਾਂ ਦਾ ਰਸ ਮਾਣਦਾ ਹੈ, ਬੇਸ਼ੁਮਾਰ ਪਦਾਰਥ ਨੇ। ਪਰ ਸਾਹਿਬ ਕਹਿੰਦੇ ਜੀਵਨ ਸਵੈਮ ਇੱਕ ਪਦਾਰਥ ਹੈ, ਜ਼ਿੰਦਗੀ ਸਵੈਮ ਇੱਕ ਪਦਾਰਥ ਹੈ, ਕਿਉਂਕਿ ਪਰਮਾਤਮਾ ਦਾ ਨਾਮ ਕਿੱਥੋਂ ਲੱਭੋਗੇ? ਪਰਮਾਤਮਾ ਦਾ ਨਾਮ ਇਸ ਜੀਵਨ ਰੂਪੀ ਥਾਲ ਵਿੱਚ ਪਿਆ, ਨਵ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਉਹ ਨਵ ਨਿਧ ਨਾਮ, ਉਹ ਗੁੱਝਾ ਪਦਾਰਥ, ਉਹ ਅੰਮ੍ਰਿਤ ਰਸ ਇਸ ਜ਼ਿੰਦਗੀ ਦੇ ਥਾਲ ਵਿੱਚ ਪਿਆ। ਇਸੇ ਥਾਲ ਵਿੱਚ ਉਸ ਪਰਿਪੂਰਨ ਪਰਮਾਤਮਾ ਨੇ ਆਪਣੇ ਨਾਮ ਦਾ ਭੋਜਨ ਪਰੋਸ ਕੇ ਰੱਖਿਆ ਹੋਇਆ। ਪਰ ਸਾਹਿਬ ਕਹਿੰਦੇ ਜਨਮ ਪਦਾਰਥ ਖੋਏ ਗਵਾਰਾ, ਗਵਾਰ ਨੂੰ ਸਮਝ ਨਹੀਂ, ਨਾਦਾਨ ਨੂੰ ਸਮਝ ਨਹੀਂ, ਇਸ ਪਦਾਰਥ ਨੂੰ ਮਿੱਟੀ 'ਚ ਮਿਲਾ ਦਿੰਦਾ, ਇਸ ਪਦਾਰਥ ਦਾ ਕਦੀ ਆਨੰਦ ਨਹੀਂ ਮਾਣਦਾ। ਅਸੀਂ ਦੁਨੀਆਂ ਭਰ ਦੇ ਆਨੰਦ ਮਾਣਦੇ ਹਾਂ, ਜੀਵਨ ਪਦਾਰਥ ਦਾ ਕਦੀ ਆਨੰਦ ਮਾਣਿਆ? ਜ਼ਿੰਦਗੀ ਦਾ ਪਦਾਰਥ ਕੀ ਹੈ? ਅੰਦਰ ਪਿਆ ਹੋਇਆ, ਕਦੀ ਕਦਾਈ ਕੋਈ ਰਿਸ਼ੀ ਮੁਨੀ, ਕੋਈ ਸਾਧਕ, ਕੋਈ ਗੁਰਸਿੱਖ, ਕੋਈ ਗੁਰਮੁਖ ਉਸ ਪਦਾਰਥ ਦਾ ਆਨੰਦ ਮਾਣਦਾ ਹੈ, ਵਰਨਾ ਜੀਵਨ ਦੇ ਰਸ ਤੋਂ ਦੁਨੀਆਂ ਵਾਂਝੀ ਰਹਿ ਜਾਂਦੀ ਹੈ। ਸਾਹਿਬ ਕਹਿੰਦੇ ਨੇ ਜੀਵਨ ਸਵੈਮ ਇੱਕ ਪਦਾਰਥ ਹੈ, ਇਸ ਦਾ ਆਨੰਦ ਮਾਣ ਲਏ, ਉਸ ਰਸ ਨੂੰ ਤੋਂ ਮਾਣ ਲਏ। ਫਿਰ ਮਹਾਰਾਜ ਐਸਾ ਵੀ ਕਹਿੰਦੇ ਨੇ ਇਹ ਜੀਵਨ ਇੱਕ ਮਾਰਗ ਹੈ, ਇੱਕ ਰਸਤਾ ਹੈ, ਔਰ ਇਸ ਰਸਤੇ ਵਿੱਚ ਵੱਖ ਵੱਖ ਪੜਾਓ ਨੇ, ਬਚਪਨਾ ਹੈ, ਜਵਾਨੀ ਹੈ, ਬੁਢੇਪਾ ਹੈ, ਨਹੀਂ ਰੁਕਣਾ ਬਚਪਨੇ 'ਤੇ, ਨਹੀਂ ਰੁਕਣਾ ਜਵਾਨੀ 'ਤੇ, ਨਹੀਂ ਰੁਕਣਾ ਬੁਢੇਪੇ 'ਤੇ, ਅਗਾਂਹ ਚਲਾ, ਆਪਣੀ ਸੁਰਤ ਨੂੰ ਅਗਾਂਹ ਕਰ। ਹਰ ਪੜਾਓ ਸਾਡੀ ਸੁਰਤ ਨੂੰ ਰੋਕ ਦਿੰਦਾ, ਬਚਪਨਾ ਵੀ ਸਾਡੀ ਸੁਰਤ ਨੂੰ ਰੋਕ ਦਿੰਦਾ, ਜਵਾਨੀ ਦੀ ਆਪਣੀ ਜ਼ਬਰਦਸਤ ਪਕੜ ਹੈ, ਸੁਰਤ ਅਗਾਂਹ ਨਹੀਂ ਜਾਂਦੀ, ਬੁਢੇਪਾ ਵੀ ਮਨੁੱਖ ਦੀ ਸੁਰਤ ਨੂੰ ਰੋਕ ਦਿੰਦਾ। ਸਾਹਿਬ ਕਹਿੰਦੇ ਨੇ ਤੇ ਪੜਾਓ ਨੇ, ਪੜਾਓ 'ਤੇ ਤੂੰ ਕਿਉਂ ਰੁਕਦਾ? ਅਗਾਂਹ ਚੱਲਣ ਦੀ ਕੋਸ਼ਿਸ਼ ਕਰ। ਮਹਾਰਾਜ ਕਹਿੰਦੇ ਨੇ ਵੇਖ ਅੱਗੇ ਤੇ ਚੱਲ ਵੀ ਅੱਗੇ, ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬੌੜ ਨਾ ਹੋਵੇ ਜਨਮੜਾ। ਅਗਾਂਹ ਕੋ ਤਰਾਂਗ, ਅਗਾਂਹ ਕੀ ਵੇਖੇ? ਅੱਗੇ ਮੌਤ ਹੈ, ਮੌਤ ਧੱਕਾ ਮਾਰਦੀ ਹੈ। ਇਸ ਵਾਸਤੇ ਕਹਿੰਦੇ ਨੇ ਮਨੁੱਖ ਬਹੁਤ ਲੰਬੀ ਨਦਰ ਨਹੀਂ ਕਰਦਾ, ਜਦਕਿ ਮੇਰੇ ਪਾਤਸ਼ਾਹ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀਏ, ਬਹੁਤ ਲੰਬੀ ਦ੍ਰਿਸ਼ਟੀ ਕਰ, ਬਹੁਤ ਦੂਰ ਦੀ ਦ੍ਰਿਸ਼ਟੀ ਕਰ, ਬਹੁਤ ਲੰਬਾ ਵੇਖ। ਔਰ ਜੀਵਨ ਦੇ ਮਾਰਗ 'ਤੇ ਲੰਬਾ ਵੇਖਾਂਗੇ ਤੇ ਅੰਤ ਦਿਸਦਾ ਹੈ, ਮੌਤ ਦਿਸਦੀ ਹੈ, ਮੌਤ ਧੱਕਾ ਮਾਰਦੀ। ਮਨੁੱਖ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਭੁਲਾਉਣਾ, ਧਰਮ ਦੀ ਪੂਰੀ ਕੋਸ਼ਿਸ਼ ਹੈ ਮੌਤ ਨੂੰ ਚੇਤੇ ਕਰ। ਬਸ ਜੋ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੰਸਾਰੀ ਹੈ, ਜੋ ਮੌਤ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਭਗਤ ਹੈ। ਇਸ ਵਾਸਤੇ ਗੁਰੂ ਨਾਨਕ ਨੇ ਇੱਥੇ ਸ਼ਰਤ ਲਾ ਦਿੱਤੀ, ਤੂੰ ਮੇਰੇ ਦਰ ਦੇ ਉੱਤੇ ਤਾਂ ਮੌਤ ਪਹਿਲੇ ਚੇਤੇ ਕਰ, ਮੌਤ ਪਹਿਲੇ ਕਬੂਲ ਕਰ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਬਚਪਨੇ ਦਾ ਪੜਾਓ ਵੀ ਐਸਾ ਹੈ ਮੌਤ ਭੁੱਲ ਜਾਂਦਾ ਹੈ, ਜਵਾਨੀ ਦਾ ਪੜਾਓ ਐਸਾ ਹੈ ਮੌਤ ਭੁੱਲ ਜਾਂਦੀ ਹੈ, ਬੁਢੇਪੇ ਦਾ ਫੈਲਾਓ ਐਸਾ ਹੈ ਮੌਤ ਭੁੱਲ ਜਾਂਦੀ ਹੈ। ਜਦਕਿ ਸਾਹਿਬ ਕਹਿੰਦੇ ਹਰ ਪੜਾਓ ਦੇ ਉੱਤੇ ਤੂੰ ਮੰਜ਼ਿਲ ਨੂੰ ਚੇਤੇ ਰੱਖ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਉ ਨਾ ਹੋਵੀ ਜਨਮੜਾ। ਤੋ ਜੀਵਨ ਇੱਕ ਮਾਰਗ ਹੈ, जीवन एक पदार्थ है, जीवन एक पौड़ी है, और इसे जीवन नो साहेब गुरु तेग बहादुर साहब जी महाराज फरमान कर देन सुपना है, कुछ भी नहीं सुपना है। जग जीवन ऐसा सुपने जैसा, जीवन सुपन समान, ज्यों सुपना अर पेखना ऐसे जग को जान। जीवन सुपना है, जिंदगी सुपना है। तो सुपने च कोई राजा बन गया, सुपने च कोई भिखारी बन गया, सुपना है, सब सुपना है। सुपने च बंदे की मौत भी हो जाती है, जागण ते पता चलता मैं जीवदा। सुपने विच बंदा स्वर्ग दे चला जाता है, जागण ते पता चलता मैं अपने बिस्तर ते पिया, सुपना है। साहब कहते जो तू सुपना वेखना है, सिर्फ ओही सुपना नहीं, ए जीवन जो तू वेख रहे ये भी सुपना है। और इत्थे सिर्फ तू ही सुपना नहीं, इत्थे ते बड़िया बड़िया हस्तियां भी सुपना ने। राम गयो रावण गयो, जांको बहु परवार, कौ नानक थिर कछ नहीं, सुपने ज्यों संसार। वेख सही सुपने नो, सुपने नो सच ना मन, जीवन नो बतीत कर, जीवन नो सच ना मन। जे जीवन नो तो सच मन लिया मौत झूठ है, ते जे मौत नो तो सच मन लिया जीवन झूठ है। जीवन दी पकड़ इस गल दा सबूत है कि मनुख जीवना चाहता है, और मनुख ऐसी जिंदगी चाहता है जिस दे च मौत ना आवे। तो साहिब गुरु नानक देव जी महाराज दा फरमान है, इस जमीन दे उत्ते इस जीवन दे च तां ऐसी कोई अवस्था नहीं जिथे मौत ना आवे। हाँ, अगर तेनों परम जीवन प्राप्त हो जाए उत्थे मौत नहीं है, और उस अस्थान दे उत्ते जे तू किधरे अपना मकान बना लवे। साहिब दा फरमान, नानक बद्धा घर तां जिथे मिरत ना जन्म जरा। भगत रविदास जी महाराज तो पूछा गया, आप कहां के बासी, कितों दे रहने वाले हो, किथे थोड़ा टिकाणा है? तो आप दा फरमान, बेगमपुरा शहर को नाम, जिस शहर दा मैं वासी हाँ उत्थे गम नहीं है, चिंता नहीं है, दुख नहीं है, संताप नहीं है। बेगमपुरा शहर को नाव, दुख अंदो ना ही तैठा, उत्थे कोई अंदेशा नहीं, उत्थे कोई चिंता नहीं, उत्थे कोई दुख नहीं। ना तशवीश खराज ना माल, खौफ ना खता ना तरस जवाल, अब मैं खूब वतन गए पाई, उवा खैर सदा मेरे भाई। ऐसा वतन मैनू मिले है सदा खैर है, ऐसा वतन मैनू मिले है जिथे मौत कोई नहीं, ऐसा वतन मैनू मिले है जिथे दुख नहीं है, सदीवी सुख है, सदीवी आनंद है। हो बहु इसका जिक्र भगत सिरमौर श्री कबीर जी महाराज भी कर दे, तैं पावस सिंध धूप नहीं छैया, तैं उत्पत परलो नाई, जीवन मृत न दुख सुख ब्यापे, सुन समाद दो तय नाई। बे जिथों दा मैं वासी बन गया उत्थे ए जीवन भी नहीं पर ए मौत भी नहीं, इस तरह की जिंदगी नहीं है, ए मौत भी नहीं। जीवन मृत ना दुख सुख ब्यापे, सुन समा दो तय नाई, उत्थे ए सुख भी नहीं जिन्हों असी सुख कहते हैं, उत्थे दुख भी नहीं जो व्यापदे ने। इस सुख दुख तो उच्ची जिंदगी है, इस जन्म जीवन मौत तो उच्ची दुनिया। उत्थे जमना नहीं है, उत्थे बुढ़ेपा नहीं है, उत्थे मौत नहीं है। तो करीबन करीबन अनंत काल तो आयुर्वेदक ढंग नाल भी रसायण बनाने की कोशिश की जाती रही, बई बंदा उसनू खा लवे, बुढ़ा ना आवे, मरे ना। और ऐसे एक फल का जिक्र भी है धर्म ग्रंथां विच, अमृत फल, बंदा खा लवे। अमृत दे अखरी अर्थ ने अमृत, जिथे मौत नहीं है, मृत्यु तो रहत, ऐसा फल जिदे खाण दे नाल बंदा मौत तो बच जाता है, ऐसा पान जिदे पीण दे नाल बंदा मौत तो बच जाता है, ऐसा रसायण जिदे खाण दे नाल बंदा बुढ़ा नहीं आता, बंदा मरदा नहीं। सदियां तो मनुखी दुनिया विच सियाणे मनुख तलाश करते रहे ने, आखिर इस तलाश विच भगत ही सफल होए ने, इस तलाश विच संत जन सफल होए ने। साहिबां दा फरमान, इस जिंदगी विच बुढ़ेपा आएगा, इस जीवन विच मौत आएगी, और इनू खिड़े मत्थे कबूल करन नाल मौत दे दुख तो बंदा बच जाता है। ਇਹਨੂੰ ਖਿੜੇ ਮੱਥੇ ਕਬੂਲ ਕਰਨ ਦੇ ਨਾਲ ਬੁਢੇਪੇ ਦੀ ਪਰੇਸ਼ਾਨੀਆਂ ਤੋਂ ਬੰਦਾ ਬਚ ਜਾਂਦਾ ਹੈ। ਤੂੰ ਪਰਮ ਜੀਵਨ ਦੀ ਤਲਾਸ਼ ਕਰ, ਇਹ ਜੀਵਨ ਦੀ ਸੀੜੀ ਇਸ ਵਾਸਤੇ ਮਿਲੀ ਹੈ, ਪਰਮ ਜੀਵਨ ਨੂੰ ਤੂੰ ਤਲਾਸ਼ ਕਰ, ਔਰ ਉਸ ਪਰਮ ਜੀਵਨ ਦੇ ਵਿੱਚ ਇਹ ਸਭ ਕੁਛ ਨਹੀਂ ਹੈ। ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਮੌਤ ਨਹੀਂ ਹੈ, ਜਿੱਥੇ ਬੁਢੇਪਾ ਨਹੀਂ ਹੈ, ਜਿੱਥੇ ਇਹ ਜੰਮਣਾ ਨਹੀਂ ਹੈ। ਭਾਰਤ ਦੇ ਰਿਸ਼ੀ ਮੁਨੀ ਭਗਤੀ ਦਾ, ਬੰਦਗੀ ਦਾ ਜੋ ਫਲ ਮੰਨਦੇ ਰਹੇ ਨੇ ਉਹ ਇਹ ਜਨਮ ਤੇ ਮਰਨ ਤੋਂ ਰਹਿਤ। ਜੰਮਣਾ ਦੁੱਖ ਹੈ, ਜੀਵਣਾ ਦੁੱਖ ਹੈ, ਮਰਨਾ ਦੁੱਖ ਹੈ। ਇਸ ਦੁੱਖ ਤੋਂ ਬਚਣਾ ਹੈ ਤਾਂ ਪੁਰਖਾ ਪਰਮ ਜੀਵਨ ਦੀ ਤਲਾਸ਼ ਕਰ। ਇਸਲਾਮ ਤੇ ਈਸਾਈਅਤ ਇਸ ਗੱਲ ਦੇ ਉੱਤੇ ਹੈਰਾਨ ਆਉਂਦੀ ਹੈ ਵੀ ਮੁੜ ਕੇ ਜੰਮਣਾ, ਕਿਉਂਕਿ ਮੁੜ ਕੇ ਜੰਮਣਾ ਇਸਲਾਮ ਨਹੀਂ ਮੰਨਦਾ। ਪੁਨਰ ਜਨਮ ਦੀ ਮਨੌਤ ਇਸਲਾਮ ਵਿੱਚ ਨਹੀਂ ਹੈ। ਬਾਰ ਬਾਰ ਦਾ ਜੰਮਣਾ ਈਸਾਈਅਤ ਨਹੀਂ ਮੰਨਦੀ, ਬਈ ਇਹ ਜੀਵਨ ਹੈ, ਚਾਹੇ ਸਵਰਗ ਚਲੇ ਜਾਓ ਚਾਹੇ ਨਰਕ ਚਲੇ ਜਾਓ। ਪਰ ਸਵਰਗ ਨਰਕ ਦੇ ਵਿੱਚ ਜਾਣ ਵਾਸਤੇ ਵੀ ਤੇ ਦੂਜਾ ਹੀ ਜਨਮ ਹੋਵੇਗਾ, ਇੱਥੇ ਤੇ ਬੰਦਾ ਦਫਨ ਹੋ ਗਿਆ, ਇੱਥੇ ਤੇ ਖਾਕ ਦੇ ਵਿੱਚ ਮਿਲਾ ਦਿੱਤਾ ਗਿਆ, ਉਹ ਮੁਰਦਾ ਤੇ ਇੱਥੇ ਪਿਆ। ਅੱਗੇ ਜੋ ਜਾ ਰਿਹਾ ਆਖਰ ਦੂਸਰਾ ਜਨਮ ਤੇ ਹੋ ਗਿਆ, ਚਾਹੇ ਸਵਰਗ ਜਾ ਰਿਹਾ ਚਾਹੇ ਨਰਕ ਜਾ ਰਿਹਾ, ਜ਼ਿੰਦਗੀ ਦੂਸਰੀ ਹੈ। ਸਾਹਿਬਾਂ ਦੀ ਬਾਣੀ ਦਾ ਫਰਮਾਨ ਤੇ ਸਾਡੇ ਦੇਸ਼ ਦੇ ਤਮਾਮ ਧਾਰਮਿਕ ਰਿਸ਼ੀ ਮੁਨੀ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ, ਚਾਹੇ ਉਹ ਜੈਨੀ ਨੇ ਚਾਹੇ ਬੋਧੀ ਨੇ ਚਾਹੇ ਸਨਾਤਨੀ ਨੇ ਚਾਹੇ ਗੁਰਮਤ ਹੈ। ਕਰੀਬਨ ਕਰੀਬਨ ਜਿਸ ਧਰਮ ਦਾ ਜਨਮ ਹਿੰਦੁਸਤਾਨ ਦੇ ਵਿੱਚ ਹੋਇਆ ਉਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ, ਉਹ ਪੁਨਰ ਜਨਮ ਨੂੰ ਮੰਨਦੇ ਨੇ। ਤੇ ਸਭ ਤੋਂ ਵੱਡਾ ਦੁੱਖ ਵੀ ਕੀ ਮੰਨਿਆ? ਜੰਮਣਾ ਤੇ ਮਰਨਾ। ਇਹਨੂੰ ਵੱਡਾ ਦੁੱਖ ਕਿਉਂ ਕਹਿ ਦਿੱਤਾ? ਇੱਕ ਮਾਸੂਮ ਬੱਚਾ ਅੱਜ ਪਹਿਲੀ ਕਲਾਸ ਦੇ ਵਿੱਚ ਬੈਠਾ ਹੈ, ਸਕੂਲ ਦੇ ਵਿੱਚ ਦਾਖਲ ਹੋਇਆ, ਸਾਲ ਬਾਅਦ ਦੂਸਰੀ ਕਲਾਸ ਦੇ 'ਚ ਆਇਆ, ਫਿਰ ਤੀਸਰੀ ਦੇ 'ਚ ਆਇਆ। ਸਹਿਜੇ ਸਹਿਜੇ ਪੰਜ ਦਸ ਸਾਲਾਂ ਦੀ ਮਿਹਨਤ ਤੋਂ ਬਾਅਦ ਅੱਜ ਦਸਵੀਂ ਕਲਾਸ ਦੇ 'ਚ ਬੈਠਾ। ਜਿਉਂ ਬੈਠਣ ਲੱਗਾ ਹੈ ਤੇ ਸਕੂਲ ਦੇ ਮੁੰਤਜ਼ਿਮਾਂ ਨੇ ਹੁਕਮ ਕਰ ਦਿੱਤਾ, ਤੂੰ ਕੱਲ੍ਹ ਤੋਂ ਪਹਿਲੀ ਕਲਾਸ ਦੇ 'ਚ ਬੈਠ। ਹੁਣ ਦਸਵੀਂ ਦਾ ਇਹ ਵਿਦਿਆਰਥੀ ਅਗਰ ਪਹਿਲੀ ਦੇ 'ਚ ਬੈਠੇ, ਉਹਦੇ ਦਿਲ ਦਿਮਾਗ ਨੂੰ ਕਿਤਨੀ ਚੋਟ ਲੱਗੇਗੀ? ਜਿਹੜੀਆਂ ਕਿਤਾਬਾਂ ਉਹ ਪੜ੍ਹ ਚੁੱਕੇ ਆ ਮੁੜ ਕੇ ਫਿਰ ਪੜ੍ਹੇ, ਜਿਨ੍ਹਾਂ ਕਲਾਸਾਂ ਦੇ 'ਚੋਂ ਲੰਘ ਚੁੱਕੇ ਆ ਮੁੜ ਕੇ ਫਿਰ ਲੰਘੇ। ਮਨੁੱਖ ਦਾ ਜਨਮ ਆਉਂਦਾ ਹੈ, ਮਾਸੂਮ ਬੱਚਾ ਹੈ, ਸਹਿਜੇ ਸਹਿਜੇ ਵੱਡਾ ਆਉਂਦਾ ਹੈ, ਖਿਡੌਣਿਆਂ ਦੀ ਖੇਡ ਹੈ, ਫਿਰ ਹੋਰ ਵੱਡਾ ਆਉਂਦਾ ਹੈ, ਸਕੂਲ ਦੀ ਤਰਫ ਭੱਜਦਾ ਹੈ, ਫਿਰ ਹੋਰ ਵੱਡਾ ਹੋਇਆ, ਵਿਆਹਿਆ ਗਿਆ, ਕਾਰ ਵਿਹਾਰ ਦੇ 'ਚ ਪ੍ਰਵਿਰਤ ਹੋਇਆ, ਕੰਮ ਧੰਦਿਆਂ ਦੇ 'ਚ ਪ੍ਰਵਿਰਤ ਹੋਇਆ, ਸਹਿਜੇ ਸਹਿਜੇ ਇਸਦੇ ਬਾਲ ਬੱਚੇ ਹੋਏ ਨੇ, ਫਿਰ ਇਹ ਬੁੱਢਾ ਹੋਇਆ, ਅਤੇ ਅੱਜ ਜਦ ਮਰਨ ਲੱਗੇ ਤੇ ਇਹਨੂੰ ਇਹ ਆਖ ਦਿੱਤਾ ਜਾਏ ਤੈਨੂੰ ਫਿਰ ਜੰਮਣਾ ਪੈਣਾ, ਤੂੰ ਫਿਰ ਪੰਗੂੜੇ ਦੇ 'ਚ ਹੋਵੇਂਗਾ, ਤੂੰ ਫਿਰ ਖਿਡੌਣਿਆਂ ਦੀ ਖੇਡ ਖੇਡੇਗਾ, ਤੂੰ ਸਹਿਜੇ ਸਹਿਜੇ ਫਿਰ ਵੱਡਾ ਹੋਵੇਂਗਾ, ਤੂੰ ਫਿਰ ਜਵਾਨ ਹੋਵੇਂਗਾ, ਤੂੰ ਫਿਰ ਵਿਆਹਿਆ ਜਾਏਗਾ, ਫਿਰ ਤੇਰੇ ਬਾਲ ਬੱਚੇ ਹੋਣਗੇ, ਫਿਰ ਤੂੰ ਕੰਮ ਧੰਦਿਆਂ ਦੇ 'ਚ ਪ੍ਰਵਿਰਤ ਹੋਵੇਂਗਾ, ਫਿਰ ਤੂੰ ਸਹਿਜੇ ਸਹਿਜੇ ਰੋਗ ਸੋਗ ਦੇ 'ਚੋਂ ਲੰਘਦਾ ਹੋਇਆ ਬੁੱਢਾ ਹੋਵੇਂਗਾ, ਅਤੇ ਫਿਰ ਤੇਰਾ ਅੰਤ ਹੋਵੇਗਾ। ਇਸ ਨੂੰ ਭਾਰਤ ਦੇ ਰਿਸ਼ੀ ਮੁਨੀਆਂ ਨੇ ਬਹੁਤ ਵੱਡਾ ਦੁੱਖ ਮੰਨ ਲਿਆ। ਜੀਵਨ, ਜਨਮ ਅਤੇ ਮਰਨ, ਇਹ ਤਿੰਨ ਬਹੁਤ ਵੱਡੇ ਦੁੱਖ ਮੰਨ ਲਏ ਗਏ। ਇਸ ਵਾਸਤੇ ਸਾਹਿਬਾਂ ਦੀ ਬਾਣੀ ਨੇ ਜ਼ੋਰ ਦਿੱਤਾ, ਜਿਤਨੇ ਚਿਰ ਤੱਕ ਇਹ ਜੀਵਨ ਤੇਰੇ ਕੋਲ ਹੈ, ਇਸ ਜੀਵਨ ਦੇ ਵਿੱਚ ਹੀ ਪਰਮ ਜੀਵਨ ਪ੍ਰਾਪਤ ਕਰ ਲਏ, ਇਸ ਜ਼ਿੰਦਗੀ ਦੇ ਵਿੱਚ ਹੀ ਪਰਮ ਜ਼ਿੰਦਗੀ ਪ੍ਰਾਪਤ ਕਰ ਲਏ, ਉਸ ਜ਼ਿੰਦਗੀ ਨੂੰ ਪ੍ਰਾਪਤ ਕਰ ਲਏ ਜਿੱਥੇ ਮੌਤ ਨਹੀਂ ਹੈ, ਜਿੱਥੇ ਬੁਢੇਪਾ ਨਹੀਂ ਹੈ, ਔਰ ਜਿੱਥੇ ਇਸ ਤਰ੍ਹਾਂ ਦਾ ਜੰਮਣਾ ਨਹੀਂ ਹੈ। ਇਹ ਪੰਕਤੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਸਾਰਥਕ ਹੈ। ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਮੇਰੇ ਪਾਤਸ਼ਾਹ, ਇਸ ਬਾਣੀ ਦੀ ਵਿਚਾਰ ਦੁਆਰਾ ਸਾਰਿਆਂ ਨੂੰ ਇਹ ਸਮਰੱਥਾ ਅਤੇ ਪ੍ਰੇਰਨਾ ਦੇਣ ਕਿ ਅਸੀਂ ਪਰਮ ਜੀਵਨ ਦੀ ਤਲਾਸ਼ ਕਰ ਸਕੀਏ, ਪਰਮ ਜ਼ਿੰਦਗੀ ਦੀ ਤਲਾਸ਼ ਕਰ ਸਕੀਏ। ਅੱਜ ਇੱਥੇ ਹੀ ਸਮਾਪਤੀ। ਜੋ ਕੁਛ ਆਪਣੇ ਸਰਵਨ ਕੀਤਾ ਹੈ ਸਾਰਿਆਂ ਦੇ ਹਿਰਦੇ 'ਚ ਵਸੇ, ਬੁੱਲਾਂ ਚੁੱਕਾ ਮਾਫ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਰਵਸੀਲੰ ਮਮੰ ਸੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪੀਅਤੇ ਬੇਸੁਮਾਰ ਅਥਾਇ ਅਗੰਤਿ ਅਤੋਲੇ।
ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ।
ਸਨਮਾਨਯੋਗ ਸਤਿਸੰਗ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਉ ਖਲਾਂ ਅਗਨ ਤਪਤਾਉ, ਪਰਮਾਤਮਾ ਦਾ ਜੋ ਚਿੰਤਨ ਹੈ, ਉਹਦੀ ਜਿਹੜੀ ਯਾਦ ਹੈ, ਇਸ ਨੂੰ ਤਪੱਸਿਆ ਆਖਿਆ, ਤਪ ਆਖਿਆ। ਤਪ ਇੱਕ ਸੋਜ, ਇੱਕ ਗਰਮੀ, ਇੱਕ ਤਪਸ਼। ਇਤਨੀ ਗੱਲ ਸਪਸ਼ਟ ਹੈ ਕਿ ਸ਼ਕਤੀ ਸਾਰੀ ਜੋ ਹੈ ਉਹ ਅਗਨ ਹੀ ਹੈ। ਜੋ ਤਾਕਤ ਹੈ, ਜਿਸ ਨੂੰ ਊਰਜਾ ਕਹਿੰਦੇ ਨੇ, ਇਹ ਸਾਰੀ ਦੀ ਸਾਰੀ ਅੱਗ ਹੈ। ਮ੍ਰਿਤਕ ਮਨੁੱਖ ਦੀ, ਮਰੇ ਹੋਏ ਮਨੁੱਖ ਦੀ ਇਹ ਪਹਿਚਾਣ ਹੈ, ਉਹ ਠੰਡਾ ਪੈ ਜਾਂਦਾ, ਉਹਦੇ 'ਚ ਅੱਗ ਨਹੀਂ ਰਹੀ। ਮਨੁੱਖੀ ਤਨ ਦੇ ਅੰਦਰ, ਪਸ਼ੂ ਪੰਖੀਆਂ ਦੇ ਅੰਦਰ ਜੋ ਅਗਨ ਹੈ, ਇਸ ਨੂੰ ਜਠਰ ਅਗਨੀ ਕਹਿੰਦੇ ਨੇ। ਸਾਗਰ ਦੇ 'ਚ ਵੀ ਅਗਨ ਹੈ, ਇਸ ਨੂੰ ਬੜਵਾ ਨਲ ਕਹਿੰਦੇ ਨੇ, ਬੜਵਾ ਅਗਨ। ਸਮੁੱਚੀ ਬਨਸਪਤੀ ਦੇ ਅੰਦਰ ਵੀ ਬਕਾਇਦਾ ਅਗਨ ਹੈ। ਇਹ ਅਗਨੀਆਂ ਐਸੀਆਂ ਜੋ ਸਾਗਰ ਦੇ 'ਚ ਨੇ, ਬਨਸਪਤੀ ਦੇ 'ਚ ਨੇ, ਸਰੀਰ ਦੇ 'ਚ ਨੇ। ਪਰ ਕੁਛ ਅਗਨ ਐਸੀ ਵੀ ਹੈ ਜਿਸ ਦਾ ਜ਼ਿਕਰ ਸਾਹਿਬਾਂ ਦੀ ਬਾਣੀ ਵਿੱਚ ਆਉਂਦਾ, ਉਹਦਾ ਵਾਸਾ ਮਨੁੱਖੀ ਮਨ ਦੇ ਅੰਦਰ, ਔਰ ਉਹ ਦੋ ਅਗਨੀਆਂ ਮਹਾਨ ਨੇ। ਜਾਂ ਉਹ ਤ੍ਰਿਸ਼ਨਾ ਦੀ ਅਗਨ ਹੋਵੇਗੀ, ਜਾਂ ਉਹ ਬਿਰਹੇ ਅਗਨ ਹੋਵੇਗੀ। ਇਹਨਾਂ ਦੋ ਅਗਨੀਆਂ ਦੇ 'ਚੋਂ ਇੱਕ ਅਗਨ ਮਨੁੱਖ ਦੇ ਮਨ ਵਿੱਚ ਲਾਜ਼ਮੀ ਹੋਵੇਗੀ, ਹਰ ਹਾਲਤ ਦੇ 'ਚ ਹੋਵੇਗੀ। ਤ੍ਰਿਸ਼ਨਾ ਜੋ ਅਗਨ ਹੈ, ਇਹਦਾ ਕੰਮ ਕੀ ਹੈ? ਇਹ ਗੁਣਾਂ ਨੂੰ ਸਾੜ ਦਿੰਦੀ ਹੈ। ਮਨੁੱਖ ਦੇ ਕੋਲ ਜਿਹੜੇ ਦੈਵੀ ਗੁਣ ਨੇ, ਕਿਉਂਕਿ ਮਨੁੱਖ ਆਖਰ ਮਨੁੱਖ ਦੀ ਤਰ੍ਹਾਂ ਪੈਦਾ ਹੋਇਆ ਹੈ, ਅਤੇ ਇਹਦੇ ਅੰਦਰ ਮਨੁੱਖਤਾ ਹੈ। ਮਨੁੱਖ ਕਿਤਨਾ ਵੀ ਮਾੜਾ ਕਿਉਂ ਨਾ ਹੋ ਜਾਏ, ਕੁਛ ਮਨੁੱਖਤਾ ਦੇ ਬੀਜ ਉਸ ਦੇ ਅੰਦਰ ਹੁੰਦੇ ਨੇ। ਮਨੁੱਖ ਦੇ ਅੰਦਰ ਦੇਵਤਾ ਹੋਣ ਦੀ ਸੰਭਾਵਨਾ ਵੀ ਛੁਪੀ ਪਈ ਹੈ। ਮਨੁੱਖ ਐਸਾ ਬੀਜ ਹੈ, ਇਹਦੇ 'ਚੋਂ ਪਰਮਾਤਮਾ ਵੀ ਪ੍ਰਗਟ ਹੋ ਸਕਦਾ। ਨਾਮੇ ਨਾਰਾਇਣ ਨਹੀਂ ਭੇਦ, ਰਾਮ ਕਬੀਰੇ ਭੇਦ ਨਾ ਭਾਈ। ਕਬੀਰ ਨੇ ਉਸ ਬੀਜ ਦੇ 'ਚੋਂ ਰਾਮ ਨੂੰ ਜਨਮ ਦਿੱਤਾ ਹੈ, ਨਾਮਦੇਵ ਨੇ ਉਸ ਬੀਜ ਦੇ 'ਚੋਂ ਨਾਰਾਇਣ ਨੂੰ ਜਨਮ ਦਿੱਤਾ ਹੈ। ਤੋ ਮਨੁੱਖ ਦੇ ਅੰਦਰ ਨਾਰਾਇਣ ਹੋਣ ਦੀ ਸੰਭਾਵਨਾ ਛੁਪੀ ਪਈ ਹੈ। ਮਨੁੱਖ ਇੱਕ ਬੀਜ ਹੈ, ਅਗਰ ਇਸ ਨੂੰ ਵਿਕਾਸ ਦਾ ਮੌਕਾ ਮਿਲ ਜਾਏ, ਇਹਨੂੰ ਚੰਗੀ ਜ਼ਮੀਨ ਮਿਲ ਜਾਏ, ਚੰਗਾ ਮਾਹੌਲ ਮਿਲ ਜਾਏ, ਖਾਦ ਪਾਣੀ ਮਿਲ ਜਾਏ, ਤੋ ਇਹ ਬੀਜ ਪਨਪ ਕੇ ਫਲ ਤੱਕ ਪਹੁੰਚ ਸਕਦਾ ਹੈ, ਮਨੁੱਖ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਬੀਜ ਅਗਰ ਫਲ ਤੱਕ ਨਾ ਪਹੁੰਚੇ, ਉਹਦੀ ਬਦਕਿਸਮਤੀ ਹੈ। ਮਨੁੱਖ ਅਗਰ ਰੱਬ ਤੱਕ ਨਹੀਂ ਪਹੁੰਚਿਆ, ਇਹਦੀ ਬਦਕਿਸਮਤੀ ਹੈ, ਇਹ ਅਭਾਗਾ ਹੈ, ਇਹ ਰਸਤੇ 'ਚ ਹੀ ਰਹਿ ਗਿਆ, ਇਹ ਆਪਣੀ ਯਾਤਰਾ ਪੂਰੀ ਨਹੀਂ ਕਰ ਸਕਿਆ। ਐਸੇ ਬੀਜ ਬਹੁਤ ਘੱਟ ਨੇ ਜੋ ਫਲ ਤੱਕ ਨਾ ਪਹੁੰਚਦੇ ਹੋਣ, ਪਰ ਐਸੇ ਮਨੁੱਖ ਅਣਗਿਣਤ ਨੇ ਜੋ ਰੱਬ ਤੱਕ ਪਹੁੰਚਦੇ ਹੀ ਨਹੀਂ, ਪਰਮਾਤਮਾ ਤੱਕ ਪਹੁੰਚਦੇ ਹੀ ਨਹੀਂ। ਮਨੁੱਖ ਇੱਕ ਐਸਾ ਬੀਜ ਹੈ, ਸੜ ਜਾਂਦਾ, ਬਰਬਾਦ ਹੋ ਜਾਂਦਾ, ਤਬਾਹ ਹੋ ਜਾਂਦਾ। ਖੈਰ, ਮੁਖਤਸਰ ਅਰਜ਼ ਕਰੀਏ, ਤ੍ਰਿਸ਼ਨਾ ਵੀ ਇੱਕ ਅਗਨ ਹੈ, ਔਰ ਤ੍ਰਿਸ਼ਨਾ ਦੀ ਅਗਨ ਦਾ ਕੰਮ ਇਹ ਹੀ ਹੈ, ਇਹ ਗੁਣਾਂ ਨੂੰ ਸਾੜ ਦਿੰਦੀ ਹੈ। ਕੋਈ ਵੀ ਰੱਬੀ ਗੁਣ ਮਨੁੱਖ ਦੇ ਅੰਦਰ ਰਹੇਗਾ ਨਹੀਂ। ਤ੍ਰਿਸ਼ਨਾਲੂ ਮਨੁੱਖ ਔਗਣਾਂ ਨਾਲ ਭਰਿਆ ਹੋਇਆ ਹੋਵੇਗਾ, ਗੁਣਾਂ ਨਾਲ ਨਹੀਂ। ਗੁਣ ਤਾਂ ਇੱਕ ਵੀ ਨਹੀਂ ਹੋਵੇਗਾ, ਸਭ ਗੁਣ ਸੜ ਜਾਂਦੇ ਨੇ। ਦੂਸਰੀ ਜਿਹੜੀ ਅਗਨ ਹੈ, ਇਹ ਬਿਰਹੇ ਅਗਨ ਹੈ, ਔਰ ਇਸ ਦਾ ਬੜਾ ਭਾਰੀ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਅੰਦਰ। ਭਾਈ ਨੰਦ ਲਾਲ ਨੇ ਇਸ ਬਿਰਹੇ ਦਾ ਜੋ ਜ਼ਿਕਰ ਕੀਤਾ ਹੈ, ਉਹ ਤਖੀਅਲ ਦੀ ਜਿਤਨੀ ਪਰਵਾਜ਼ ਹੈ, ਕਲਪਨਾ ਦੀ ਜਿਤਨੀ ਉਡਾਰੀ ਹੈ, ਉਸ ਤੋਂ ਵੀ ਅੱਗੇ ਚਲੇ ਗਏ ਨੇ। ਉਹਨਾਂ ਦਾ ਫਰਮਾਨ ਹੈ, ਰੰਗਸ਼ ਕਬੂਦ ਕਰ ਦਿਲੇ, ਅਜ਼ ਪੁਰ ਸੁਰਾਰ ਸਾਖਤ, ਅਜ਼ ਬਸ ਕੇ ਦੂਧ ਆਹੇ ਮਨ, ਅਜ਼ ਆਸ ਮਾਂ ਗੁਯਸਤ। ਭਾਈ ਸਾਹਿਬ ਕਹਿੰਦੇ, ਮੇਰੇ ਬਿਰਹੀ ਮਨ ਦੇ 'ਚੋਂ, ਮੇਰੇ ਤੜਪੇ ਹੋਏ ਹਿਰਦੇ ਦੇ 'ਚੋਂ ਜਿਹੜੇ ਹੌਕੇ ਨਿਕਲੇ ਨੇ ਇਹਨਾਂ ਨੇ ਸਾੜ ਕੇ ਆਸਮਾਨ ਨੂੰ ਕਾਲਾ ਕਰ ਦਿੱਤਾ। ਦਰਅਸਲ ਬਿਰਹੇ ਇੱਕ ਅਗਨ ਹੈ, ਹੂਕ ਨਿਕਲਦੀ ਹੈ। ਬਿਰਹੇ ਉਸਾਸ ਜਿਉਂ ਭੁਯੰਗ ਕੀ ਫੂਕ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ। ਖੁਸ਼ਕਿਸਮਤ ਨੇ ਉਹ ਮਨੁੱਖ ਜੋ ਬਿਰਹੇ ਅਗਨ ਤੱਕ ਪਹੁੰਚਦੇ ਨੇ। ਬਿਰਹਾ ਪੈਦਾ ਹੁੰਦਾ ਹੈ ਜਿਸ ਨੂੰ ਰੋਜ਼ ਯਾਦ ਕਰੀਏ, ਰੋਜ਼। ਮਨੁੱਖ ਨੂੰ ਪਰਿਪੂਰਨ ਪਰਮਾਤਮਾ ਨੇ ਇੱਕ ਯਾਦ ਸ਼ਕਤੀ ਦਿੱਤੀ ਹੈ, ਚੇਤੇ ਸ਼ਕਤੀ।